ਗੌੜੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ 186 ਅੰਗ ਤੇ 103 ਸ਼ਬਦ ਸ਼੍ਰਵਣ ਕਰ ਚੁੱਕੇ ਹਾਂ ਹੁਣ ਤੱਕ। ਸੋ 104 ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਜਿਵੇਂ ਗੁਰਸਿੱਖ ਨੇ ਬੇਨਤੀ, ਕਿਸੇ ਨੇ ਵੀ ਆ ਕੇ ਜੋ ਕਰਨੀ ਹੈ, ਜੋ ਬੇਨਤੀ ਕਰਤਾ ਹੈ, ਉਹਦੇ ਮਨ ਦਾ ਭਾਵ ਸ਼ਰਧਾ ਬਣੀ ਹੈ ਕਿ ਜਿਸ ਪਰਮੇਸ਼ੁਰ ਬਾਰੇ ਹਰ ਰੋਜ਼ ਸਤਿਗੁਰੂ ਕਹਿੰਦੇ ਨੇ, ਉਹ ਪਰਮੇਸ਼ੁਰ ਕਿੱਥੇ ਰਹਿੰਦਾ ਹੋਵੇਗਾ, ਫਿਰ ਉਹਦੇ ਰਹਿਣ ਦਾ ਵਿਸ਼ੇਸ਼ ਸਥਾਨ ਕਿਹੜਾ ਹੈ। ਜਦੋਂ ਐਸੀ ਬੇਨਤੀ ਗੁਰਾਂ ਦੇ ਅੱਗੇ ਗੁਰਸਿੱਖ ਕਰਦਾ ਹੈ ਤਾਂ ਸਤਿਗੁਰੂ ਮਹਾਰਾਜ ਸ਼ਬਦ ਦੇ ਰਾਹੀਂ ਉਹਦਾ ਜਵਾਬ ਦਿੰਦੇ ਨੇ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ। ਆਗਮ ਰੂਪ ਕਾ ਮਨ ਮਹਿ ਥਾਨਾ, ਗੁਰਪ੍ਰਸਾਦ ਕਿਨੈ ਮਿਰ ਲੈ ਜਾਨਾ। ਉਹ ਜੋ ਆਗਮ ਹੁੰਦਾ ਹੈ, ਇੱਕ ਜਿਵੇਂ ਹੁੰਦੀ ਗੱਗਾ ਮੰਮਾ ਤੱਤੇ ਨੂੰ ਕਹਿੰਦਾ ਗਮਤਾ ਜਾਂ ਗਮ, ਇੱਕ ਹੁੰਦਾ ਗੱਗੇ ਦੇ ਪੈਰ 'ਚ ਬਿੰਦੀ ਲਾ ਕੇ ਗਮ, ਇਹ ਹੈ ਗਮ। ਗਮ ਹੁੰਦੀ ਪਹੁੰਚ, ਗਮਤਾ ਹੁੰਦੀ ਉੱਥੇ ਤੱਕ ਪਹੁੰਚ, ਅਤੇ ਅਗਮ ਹੁੰਦਾ ਜਿੱਥੇ ਤੱਕ ਆਪਾਂ ਨਾ ਪਹੁੰਚ ਸਕੀਏ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਅਗਮ ਸਰੂਪ ਜੋ ਪਰਮਾਤਮਾ ਹੈ, ਜਿੱਥੇ ਤੱਕ ਪਹੁੰਚ ਨਹੀਂ ਹੁੰਦੀ, ਉਹ ਪਰਮਾਤਮਾ ਦਾ ਥਾਨਾ ਤੋਂ ਭਾਵ ਟਿਕਾਣਾ ਕਿਹੜਾ ਹੈ, ਕਿੱਥੇ ਰਹਿੰਦਾ ਹੋਵੇਗਾ ਉਹ। ਮਹਾਰਾਜ ਕਹਿੰਦੇ ਅਗਮ ਰੂਪ ਕਾ ਮਨ ਮਹਿ ਥਾਨਾ, ਕਹਿੰਦੇ ਭਾਈ ਉਹਦਾ ਟਿਕਾਣਾ ਮਨ ਦੇ ਵਿੱਚ ਹੀ ਹੈ, ਮਨ ਦੇ ਅੰਦਰ ਹੀ, ਆਪਣੇ ਸਰੀਰ ਦੇ ਅੰਦਰ ਹਿਰਦਾ, ਉਹਦੇ 'ਚ ਮਨ, ਮਨ ਦੇ ਅੰਦਰ ਪਰਮਾਤਮਾ, ਹਿਰਦਾ ਸਥਾਨ ਹੈ ਅੰਦਰ, ਉੱਥੇ ਮਨ ਦਾ ਵਾਸਾ ਹੁੰਦਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਪਰ ਬਿਰਲਾ ਬੰਦਾ ਇਸ ਪਾਸੇ ਨੂੰ ਜਦੋਂ ਮਿਹਨਤ ਕਰਦਾ ਤਾਂ ਜਾਣਦਾ, ਗੁਰਪ੍ਰਸਾਦ ਕਿਨੈ ਬਿਰਲਾ ਜਾਣਾ, ਪਰ ਗੁਰਾਂ ਦੀ ਕਿਰਪਾ ਨਾਲ ਕਿਸੇ ਬਿਰਲੇ ਬਿਰਲੇ ਬੰਦੇ ਨੇ ਜਾਣਿਆ ਕਿ ਇਹ ਅੰਦਰ ਟਿਕਾਣਾ ਹੈ, ਔਰ ਮਨ ਨੂੰ ਸਮਝਾ ਕੇ ਮਨ ਤੱਕ ਪਹੁੰਚਣਾ ਵੱਡੀ ਖੋਜ ਹੈ ਬੰਦੇ ਦੀ। ਜਿਸ ਇਨਸਾਨ ਦੀ ਇਹ ਖੋਜ ਸ਼ੁਰੂ ਹੋ ਜਾਂਦੀ ਹੈ, ਉਹ ਪ੍ਰਾਪਤੀ ਕਰ ਲੈਂਦਾ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸ ਪ੍ਰਾਪਤ ਤਿਸ ਲੈ ਪੁੰਚਾ ਰਹਾਉ। ਸਹਿਜ ਕਥਾ ਜਿਹੜੀ ਹੁੰਦੀ ਗਿਆਨ ਕਥਾ ਰੂਪ ਅੰਮ੍ਰਿਤ ਦੇ, ਸ਼ਾਂਤੀ ਸਰੂਪ ਅੰਮ੍ਰਿਤ ਕਥਾ ਦੇ, ਕੁੰਟਾ ਹੁੰਦਾ ਤਲਾਓ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਕੌਣ ਨੇ, ਤਲਾਓ ਕੌਣ ਨੇ, ਸੰਤ ਮਹਾਤਮਾ। ਸੋ ਇਸ ਤਰ੍ਹਾਂ ਜਿਵੇਂ ਹੇਮ ਕੁੰਟ, ਉੱਥੇ ਹੇਮ ਬਰਫ਼ ਤੋਂ ਜਿੰਨਾ ਪਾਣੀ ਬਣਦਾ ਉਹ ਇੱਕ ਕੁੰਟ ਵਿੱਚ ਜਮ੍ਹਾਂ ਹੁੰਦਾ, ਇਸ ਕਰਕੇ ਉਹ ਹੇਮ ਕੁੰਟ ਹੈ। ਮਹਾਰਾਜ ਕਹਿੰਦੇ ਨੇ ਇੱਥੇ ਹੈ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਇਹ ਅੰਮ੍ਰਿਤ ਕੁੰਟ ਹੈ। ਕਥਾ, ਅੰਮ੍ਰਿਤ ਕਥਾ ਦਾ ਕੁੰਟ ਕੌਣ ਹੈ? ਸੰਤ ਮਹਾਤਮਾ। ਜਿਸ ਨੂੰ ਸੰਤ ਜਨ ਪ੍ਰਾਪਤ ਹੋਏ ਨੇ, ਉਹਨੇ ਸੰਤਾਂ ਪਾਸੋਂ ਗੁਰੂ ਦੇ ਅੰਮ੍ਰਿਤ ਸਰੋਵਰ ਦੇ ਅੰਮ੍ਰਿਤ ਕੁੰਟ ਦਾ ਉਪਦੇਸ਼ ਲੈ ਕੇ, ਕਹਿੰਦੇ ਇਹ ਉਹ ਸ਼ਾਂਤ ਸਰੂਪ ਕਥਾ ਦੇ ਆਨੰਦ ਨੂੰ ਪੁੰਚਾ ਅਰਥ ਹੁੰਦਾ ਭੋਗਿਆ, ਜਿਹਦੇ ਮੱਥੇ ਅਤੇ ਉਹਦੇ ਕਥਾ ਦੇ ਪ੍ਰਾਪਤ ਹੋਣ ਦਾ ਲੇਖ ਲਿਖਿਆ ਹੋਇਆ ਹੈ, ਉਸੇ ਨੇ ਸੰਤਾਂ ਪਾਸੋਂ ਲੈ ਕੇ ਕਥਾ ਦਾ ਆਨੰਦ ਭੋਗਿਆ, ਕਥਾ ਦਾ ਆਨੰਦ ਮਾਣਿਆ। ਅਨਹਤ ਬਾਣੀ ਥਾਨ ਨਿਰਾਲਾ, ਤਾਂ ਕਿ ਧੁਨ ਮੋਹੇ ਗੋਪਾਲਾ। ਸਾਰੇ ਜਗਤ ਵਿੱਚੋਂ ਨਿਰਾਲਾ ਸਥਾਨ ਜੋ ਸਤਸੰਗਤ ਹੈ, ਸਾਧ ਸੰਗਤ ਹੈ, ਉੱਥੇ ਅਨਹਤ ਹੁੰਦਾ ਇੱਕ ਰਸ ਨਾਮ ਬਾਣੀ ਦਾ ਉਚਾਰਨ ਹੁੰਦਾ, ਉਸ ਨਾਮ ਬਾਣੀ ਦੀ ਧੁਨ ਕਰਕੇ ਸੁਣ ਕੇ ਗੋਪਾਲ ਪਰਮੇਸ਼ੁਰ ਮੋਹਿਆ ਜਾਂਦਾ। ਦੁਨੀਆਂ ਇੱਕ ਦੂਜੇ ਨੂੰ ਮੋਹਣ ਦੇ ਬੜੇ ਯਤਨ ਕਰਦੀ ਹੈ, ਕਈ ਤਰ੍ਹਾਂ ਦੇ ਮੰਤਰ ਪੜ੍ਹਦੀ ਹੈ। ਅੱਜ ਸਤਿਗੁਰੂ ਨੇ ਆਪਾਂ ਨੂੰ ਦੱਸ ਦਿੱਤਾ ਕਿ ਰੱਬ ਨੂੰ ਮੋਹਣ ਦਾ ਤਰੀਕਾ ਕੀ ਹੈ, ਉਹਨੂੰ ਆਪਣੇ ਵੱਲ ਖਿੱਚਣ ਦਾ ਤਰੀਕਾ ਕੀ ਹੈ, ਉਹ ਕਿੱਥੇ ਜਾ ਕੇ ਜ਼ਿਆਦਾ ਖੁਸ਼ ਹੁੰਦਾ। ਇੱਕ ਰਸ ਨਾਮ ਬਾਣੀ ਸਰੂਪ ਰੂਪੀ ਨਿਰਾਲੇ ਸਥਾਨ ਦੀ ਪ੍ਰਾਪਤ ਕਰਨ ਵਾਲੀ ਹੈ ਅੰਮ੍ਰਿਤ ਕਥਾ, ਤਾਂ ਕਿ ਧੁਨ ਮੋਹੇ ਗੋਪਾਲਾ। ਜਦੋਂ ਹੀ ਗੁਰੂ ਘਰ ਦੇ ਵਿੱਚ ਕਥਾ ਦਾ ਸਮਾਂ ਹੁੰਦਾ, ਕੀਰਤਨ ਦਾ ਸਮਾਂ ਹੁੰਦਾ, ਜਿਵੇਂ ਸੰਗਤ ਆ ਜਾਂਦੀ ਹੈ ਅਤੇ ਹੁਣ ਕਥਾ ਹੋਣੀ, ਚਲੋ ਸੁਣਦੇ ਹਾਂ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮੇਸ਼ੁਰ ਵੀ ਹਾਜ਼ਰ ਹੋ ਜਾਂਦੇ ਨੇ। ਉਹ ਕਹਿੰਦੇ ਮੈਂ ਵੀ ਸੁਣਨੀ ਹੈ, ਕੀਰਤਨ ਵੀ ਮੈਂ ਸੁਣਦਾ ਹਾਂ, ਕਥਾ ਵੀ ਸੁਣਦਾ ਹਾਂ, ਬਾਣੀ ਵੀ ਸੁਣਦਾ ਹਾਂ, ਕਿਉਂਕਿ ਇਸ ਧੁਨੀ ਉੱਤੇ ਉਹ ਮੋਹੇ ਜਾਂਦੇ ਨੇ। ਜਦੋਂ ਸੰਗਤ ਮਿਲ ਕੇ ਸਿਮਰਨ ਦੀ ਧੁਨੀ ਲਾਪਦੀ ਹੈ। ਸੰਗਤ ਦੇ ਸਿਮਰਨ ਕਰਨ ਤੇ ਪਰਮੇਸ਼ਰ ਖਿੱਚੇ ਚਲੇ ਆਉਂਦੇ ਨੇ। ਕੀਰਤਨ ਦੀ ਧੁਨੀ ਤੇ ਪਰਮੇਸ਼ਰ ਮੋਹੇ ਜਾਂਦੇ ਨੇ। ਕਥਾ ਹੁੰਦੀ ਹੋਵੇ ਤਾਂ ਪਰਮੇਸ਼ਰ ਬਹੁਤ ਖੁਸ਼ ਹੁੰਦੇ ਨੇ, ਕਿਉਂਕਿ ਇੱਕ ਬੜੀ ਵੱਡੀ ਚੀਜ਼ ਹੈ ਜਿਹੜੀ ਪਰਮੇਸ਼ਰ ਨੂੰ ਪਤਾ ਕਿ ਬਾਣੀ ਕੀ ਹੈ। ਪਰਮੇਸ਼ਰ ਦਾ ਹਿਰਦਾ ਹੈ ਬਾਣੀ, ਪਰਮੇਸ਼ਰ ਆਪ ਸ਼ਬਦ ਰੂਪ ਹੈ। ਸ਼ਬਦ ਦਾ ਦਰਸ਼ਨ ਹੀ ਪਰਮੇਸ਼ਰ ਦਾ ਦਰਸ਼ਨ ਹੈ। ਜਦੋਂ ਆਪਣੇ ਮੁੱਖ ਵਿੱਚ ਸ਼ਬਦ ਹੁੰਦਾ ਤਾਂ ਆਪਾਂ ਉਦੋਂ ਗੁਰਾਂ ਦੇ ਨਾਲ ਵਚਨ ਕਰਦੇ ਹਾਂ। ਗੁਰੂ ਸਾਹਿਬ ਕਈ ਵਾਰ ਸ਼ਬਦ ਦੇ ਰਾਹੀਂ ਉਪਦੇਸ਼ ਕਰਦੇ ਨੇ ਆਪਾਂ ਨੂੰ। ਕਈ ਵਾਰ ਕੋਈ ਉੱਠੇ ਸਵੇਰੇ, ਉਹਦੇ ਮੂੰਹ 'ਚ ਕੋਈ ਪੰਗਤੀ ਹੋਵੇ, ਉਹ ਪੰਗਤੀ ਇੰਪੋਰਟੈਂਟ ਚੀਜ਼ ਹੁੰਦੀ ਬੜੀ, ਮੌਕੇ 'ਤੇ ਸੰਭਾਲੋ ਉਹਨੂੰ, ਦੇਖੋ ਕੀ ਅੱਜ ਮੇਰੇ ਮੂੰਹ 'ਚ ਪੰਗਤੀ ਘੁੰਮ ਰਹੀ ਆ ਔਰ ਮੈਨੂੰ ਉਪਦੇਸ਼ ਹੋ ਰਿਹਾ, ਮੈਨੂੰ ਉਹ ਕਮਾਉਣਾ ਚਾਹੀਦਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਜੇ ਮੋਹਣਾ ਹੋਵੇ, ਪਰਮਾਤਮਾ ਗੁਰੂ ਨਾਨਕ ਦੇਵ ਜੀ ਨਿਰੰਕਾਰ ਜਿੱਥੇ ਹਰਿਮੰਦਰ ਸਾਹਿਬ ਦਾ ਸਥਾਨ ਹੈ, ਜਦੋਂ ਮਹਾਰਾਜ ਇੱਥੇ ਬੈਠੇ ਸੀ ਏਮਨਾਬਾਦ ਨੂੰ ਜਾਂਦੇ ਹੋਏ, ਸੋ ਉਸ ਵਕਤ ਖਡੂਰ ਸਾਹਿਬ ਨੂੰ ਜਾਂਦਿਆਂ ਹੋਏ ਵੀ ਸਤਿਗੁਰੂ ਇੱਥੇ ਬੈਠਦੇ ਹਰਿਮੰਦਰ ਸਾਹਿਬ ਦੇ ਸਥਾਨ 'ਤੇ, ਭਾਈ ਮਰਦਾਨਾ ਨੇ ਜਦੋਂ ਕੀਰਤਨ ਕੀਤਾ, ਸਤਿਗੁਰੂ ਜੀ ਦ੍ਰਵੀਭੂਤ ਹੋ ਗਏ, ਜਲ ਰੂਪ ਹੋ ਗਏ ਸੀ। ਮਰਦਾਨਾ ਲੱਭਦਾ ਹੀ ਫਿਰੇ ਮਹਾਰਾਜ ਕਿੱਧਰ ਗਏ। ਇਹ ਧੁਨੀ ਦੇ ਉੱਤੇ ਗੋਪਾਲ ਮੋਹਿਆ ਜਾਂਦਾ, ਜਿਵੇਂ ਘੰਡੇ ਹੇੜੇ ਦਾ ਸ਼ਬਦ ਸੁਣ ਕੇ ਮ੍ਰਿਗ ਮੋਹਿਆ ਜਾਂਦਾ, ਉਹ ਖਿੱਚੇ ਹੀ ਚਲੇ ਆਉਂਦਾ। ਪਰਮਾਤਮਾ ਵੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਹਰ ਸਿਮਰਨ ਮੈਂ ਆਪ ਨਿਰੰਕਾਰ, ਉਦੋਂ ਉਹ ਬਹੁਤ ਖਿੱਚੇ ਹੀ ਆਉਂਦੇ ਨੇ, ਰਹਿ ਨਹੀਂ ਸਕਦੇ। ਕਹਿੰਦੇ ਭਗਤਾਂ ਨੇ ਮੈਨੂੰ ਵਸ ਕਰ ਲਿਆ, ਬਈ ਪ੍ਰੇਮ ਦੀ ਡੋਰੀ ਪਾ ਕੇ ਵਸੀਕਾਰ ਕਰ ਲਿਆ। ਸੰਗਤ ਪੁਕਾਰ ਰਹੀ ਹੈ, ਸੰਗਤ ਮੈਨੂੰ ਯਾਦ ਕਰਦੀ ਹੈ, ਮੈਂ ਜਾਣਾ। ਨਾਰਦ ਮੁਨੀ ਲੱਭਦਾ ਲੱਭਦਾ ਸਾਰੇ ਲੋਕਾਂ 'ਚ ਗਿਆ ਇੱਕ ਵਾਰ, ਐਸਾ ਆਉਂਦਾ ਜ਼ਿਕਰ, ਅੱਕ ਕੇ ਅਖੀਰ ਇੱਕ ਜਗ੍ਹਾ ਸਤਸੰਗਤ ਹੋ ਰਹੀ ਸੀ, ਉੱਥੇ ਬੈਠ ਗਿਆ। ਬੜਾ ਨਿੰਮੋ ਝੂਣਾ ਜਿਹਾ ਹੋ ਕੇ ਬੈਠਾ, ਅੱਜ ਪਰਮੇਸ਼ਰ ਮਿਲੇ ਨਹੀਂ ਹੈ, ਪਤਾ ਨਹੀਂ ਕਿੱਥੇ ਗਏ ਹੈ। ਜਾਂ ਅਚਾਨਕ ਨਿਗਾਹ ਪਈ ਪਿਛਲੇ ਪਾਸੇ, ਪਰਮੇਸ਼ਰ ਸਮਾਧੀ ਲੀਨ ਹੋਏ ਬੈਠੇ ਨੇ ਸੰਗਤ 'ਚ, ਉਹਨਾਂ ਨੂੰ ਨਜ਼ਰ ਆਉਂਦੇ ਨੇ, ਉਹ ਵੀ ਕੋਲ ਜਾ ਕੇ ਬੈਠ ਗਏ ਸਮਾਧੀ ਲਾ ਕੇ। ਜਦੋਂ ਸਮਾਪਤੀ ਹੋਈ ਸਤਸੰਗਤ ਦੇ ਵਿੱਚ, ਵਿਚਕਾਰੋਂ ਹੀ ਪਰਮੇਸ਼ਰ ਜੀ ਨੇ ਅੱਖਾਂ ਖੋਲ੍ਹ ਕੇ ਪੁੱਛਿਆ, ਆਪਣੀਆਂ ਸਰੂਪ ਧਾਰਿਆ ਹੋਇਆ, ਨਾਰਦ ਮੁਨੀ ਤੂੰ ਕਿੱਥੇ ਉਦਾਸ ਜਿਹਾ ਤੁਰਿਆ ਫਿਰਦਾ? ਮਹਾਰਾਜ ਮੈਂ ਤੁਹਾਨੂੰ ਅੱਜ ਸਾਰੇ ਕਿਤੇ ਲੱਭ ਕੇ ਆਇਆ, ਤੁਸੀਂ ਮੈਨੂੰ ਮਿਲੇ ਨਹੀਂ। ਪਰਮੇਸ਼ਰ ਜੀ ਕਹਿਣ ਲੱਗੇ, ਮੇਰਾ ਘਰ ਸਾਧ ਸੰਗਤ, ਨਿਜ ਘਰ ਮੇਰੋ ਹੈ ਸਾਧ ਸੰਗਤ ਨਾਰਦ ਮੁਨ, ਇਹ ਸਾਧ ਸੰਗਤ ਮੇਰਾ ਘਰ ਹੈ, ਮੈਂ ਇੱਥੇ ਬੈਠਾ ਹੁੰਦਾ, ਤੈਨੂੰ ਲੱਭਣ ਦੀ ਲੋੜ ਨਹੀਂ ਮੈਨੂੰ, ਜੇ ਤੂੰ ਮੈਨੂੰ ਮਿਲਣਾ ਹੋਵੇ ਤੂੰ ਸਤਸੰਗ ਵਿੱਚ ਆਇਆ ਕਰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਤਸੰਗਤ ਦੇ ਵਿੱਚ ਪਰਮਾਤਮਾ ਹਾਜ਼ਰ ਹੁੰਦੇ ਨੇ, ਬੈਠਦੇ ਨੇ, ਸਾਡੇ 'ਤੇ ਖੁਸ਼ ਹੁੰਦੇ ਨੇ ਵੀ ਇਹ ਮੇਰੇ ਪ੍ਰੇਮੀ ਨੇ, ਇਹ ਆ ਕੇ ਬੈਠੇ ਨੇ। ਬਈ ਬਾਕੀ ਦੁਨੀਆ ਮਾਇਆਵੀ ਹੈ, ਮਾਇਆ 'ਚ ਫਸੀ ਹੋਈ ਹੈ, ਇਸ ਤਰ੍ਹਾਂ ਉਹਨਾਂ ਦੀ ਨਿਗਾਹ ਵਿੱਚ ਅਸੀਂ ਆ ਜਾਂਦੇ ਹਾਂ, ਬਹੁਤ ਪਿਆਰ ਕਰਦੇ ਨੇ, ਫਿਰ ਉਹਨਾਂ ਦੀ ਦੋਸਤੀ ਹੋ ਜਾਂਦੀ ਸਾਡੇ ਨਾਲ, ਮਿੱਤਰਤਾ ਹੋ ਜਾਂਦੀ, ਪਾਰ ਬ੍ਰਹਮ ਭਇਓ ਸਾਥੀ। ਸਾਡੇ ਮਾਤਾ ਪਿਤਾ ਤਾਂ ਬੜੀ ਦੂਰ ਬੈਠੇ ਹੋਣਗੇ, ਪਰ ਉਹ ਮਾਤਾ ਪਿਤਾ ਸਾਡੇ ਕੋਲ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਂ ਤਾਂ ਪਾਉ ਕਿਹਾ ਕਾੜਾ ਜੀਓ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਸੰਗਤ ਵਿੱਚ ਜਦੋਂ ਅੰਮ੍ਰਿਤ ਕੁੰਟ ਨੂੰ ਖੋਲ੍ਹਿਆ ਜਾਂਦਾ, ਵਰਤਾਇਆ ਜਾਂਦਾ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ। ਤੈ ਸਹਿਜ ਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਸੋ ਤਿਸ ਸਤਸੰਗਤ ਵਿੱਚ ਸੁਤੇ ਸਿੱਧੀ ਅਖਾੜੇ ਹੁੰਦੇ ਨੇ, ਜੋੜ ਮੇਲ ਹੁੰਦਾ, ਜੋੜ ਮੇਲੇ ਲੱਗਦੇ ਨੇ ਸੰਗਤ ਦੇ ਵਿੱਚ। ਅਨੇਕ ਮਹਾਤਮਾ ਅਨੰਤ ਰੂਪ ਪਰਮੇਸ਼ਰ ਦੇ ਜਸ ਨੂੰ ਉਚਾਰਦੇ ਨੇ। ਵਿਚਾਰ ਕੇ ਦੇਖੀਏ ਤਾਂ ਜਿਹੜੀ ਸਤਸੰਗਤ ਹੈ ਕਲਯੁੱਗ ਦੇ ਵਿੱਚ, ਇਹ ਕਿਸੇ ਥਾਂ 'ਤੇ ਹੁੰਦੀ ਨਹੀਂ ਹੈ, ਸਤਸੰਗਤ ਨਹੀਂ ਮਿਲਦੀ, ਜਦੋਂ ਕਿ ਇਹੀ ਇੱਕ ਸਾਡਾ ਜੋੜ ਮੇਲ ਦਾ ਥਾਂ ਹੈ। ਅਖਾੜਾ ਲੱਗਦਾ ਜਿਵੇਂ ਮੱਲਾ ਅਖਾੜਾ, ਭਲਵਾਨਾਂ ਦੀ ਕੁਸ਼ਤੀ ਦਾ ਇੱਕ ਥਾਂ ਬਣਿਆ ਹੁੰਦਾ, ਉਹਨੂੰ ਅਖਾੜਾ ਕਹਿੰਦੇ ਨੇ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਅਖਾੜਾ, ਜਿੱਥੇ ਅਖਾੜੇ ਵਿੱਚ ਜੋੜ ਮੇਲ ਹੁੰਦਾ ਨਾਮ ਰਸੀਆਂ ਦਾ, ਕੋਈ ਵੈਖਰੀ ਬਾਣੀ ਮੱਧਮਾ ਵਾਲਾ, ਪਰਾ ਪਸੰਤੀ ਵਾਲਾ, ਕੋਈ ਸਾਰੀ ਰਾਤ ਬੈਠਣ ਵਾਲਾ, ਕੋਈ 24 ਘੰਟੇ ਬੈਠਣ ਵਾਲਾ, ਵੱਡੇ ਤੋਂ ਵੱਡੇ ਰੱਬ ਦੇ ਮੱਲ ਇਕੱਠੇ ਹੁੰਦੇ ਨੇ। ਔਰ ਬ੍ਰਹਮ ਕੇ ਸੰਗੀ ਸੰਤਾ। ਸੋ ਸਤਸੰਗਤ ਵਿੱਚ ਅਨੰਤਾ ਬੇਅੰਤ ਪਰਮਾਤਮਾ ਦੀ ਯਾਦ ਵਾਸਤੇ ਸੁਭਾਵਕ ਅਨੇਕਾਂ ਹੀ ਜੋੜ ਮੇਲੇ ਹੁੰਦੇ ਨੇ। ਉਹ ਸੰਤ ਹਮੇਸ਼ਾ ਹੀ ਪਾਰ ਬ੍ਰਹਮ ਦੇ ਸੰਗੀ ਹੁੰਦੇ ਨੇ। ਪਾਰ ਬ੍ਰਹਮ ਉਹਨਾਂ ਦਾ ਸੰਗੀ ਹੈ, ਜਿਹੜਾ ਮਾਇਆ ਦਾ ਸੰਗੀ ਹੈ ਉਹ ਮਾਇਆ ਵਾਲੇ ਪਾਸੇ ਤੁਰ ਜਾਂਦਾ, ਜਿਹੜਾ ਪਾਰ ਬ੍ਰਹਮ ਦਾ ਸੰਗੀ ਹੈ ਉਹ ਪਾਰ ਬ੍ਰਹਮ ਦੇ ਕੋਲ ਬੈਠਦਾ। ਇੱਥੇ ਮਾਇਆ ਦੀ ਗੱਲ ਨਹੀਂ ਹੈ, ਇੱਥੇ ਮਾਇਆ ਨੂੰ ਛੱਡ ਕੇ ਗੱਲ ਹੋਣੀ ਹੈ। ਮਾਇਆ ਦੀ ਸਰਕਾਰ ਵੱਖਰੀ ਹੈ, ਪਰਮੇਸ਼ਰ ਦੀ ਸਰਕਾਰ ਵੱਖਰੀ। ਪਰਮੇਸ਼ਰ ਦੀ ਸਰਕਾਰ ਦੇ ਅਧੀਨ ਹੀ ਹੈ ਮਾਇਆ ਦੀ ਸਰਕਾਰ, ਪਰ ਫਿਰ ਵੀ ਉਹਦੀ ਸਰਕਾਰ ਵੱਖਰੀ। ਦੱਸਿਆ ਸੀ ਆਪਾਂ ਨੂੰ ਸ੍ਰੀ ਰਾਗ ਮਹਾਰਾਜ ਨੇ, ਧਰਮ ਰਾਜੇ ਦੀ ਸਰਕਾਰ ਵੱਖਰੀ ਹੈ, ਉਹ ਤੇਰੀ ਸਰਕਾਰ ਹੈ, ਇੱਕ ਕਾਲ ਦੀ ਸਰਕਾਰ ਹੈ, ਕਾਲ ਤੋਂ ਭਾਵ ਮੌਤ ਦੀ ਸਰਕਾਰ। ਸਰਕਾਰ ਦਾ ਅਰਥ ਹੁੰਦਾ ਪਰਜਾ। ਪਾਰ ਬ੍ਰਹਮ ਪਰਮੇਸ਼ਰ ਦੀ ਸਰਕਾਰ ਜਿਹੜੀ ਹੈ ਉਹ ਸਾਧ ਸੰਗਤ, ਇਹ ਉਹਦੀ ਸਰਕਾਰ ਹੈ। ਇੱਥੇ ਉਹਦੇ ਫੈਸਲੇ ਹੁੰਦੇ ਨੇ, ਇਹ ਅਦਾਲਤ ਹੈ ਉਹਦੀ, ਇੱਥੇ ਉਹ ਕਿਰਪਾ ਕਰਦਾ। ਪਾਰ ਬ੍ਰਹਮ ਨੇ ਜਿਹਨੂੰ ਬਖਸ਼ਣਾ ਹੁੰਦਾ ਉਹਨੂੰ ਸੰਗਤ ਵਿੱਚ ਲੈ ਕੇ ਆਉਂਦਾ, ਧਰਮ ਰਾਜੇ ਨੇ ਜਿਹਨੂੰ ਹਿਸਾਬ ਪੁੱਛਣਾ ਉਹਨੂੰ ਉੱਥੇ ਆਪਣੇ ਟਿਕਾਣੇ 'ਤੇ ਲੈ ਕੇ ਜਾਂਦਾ, ਕਾਲ ਨੇ ਜਿਹਨੂੰ ਲੈ ਕੇ ਜਾਣਾ ਉਹ ਆਪਣੇ ਟਿਕਾਣੇ 'ਤੇ ਲੈ ਕੇ ਜਾਂਦਾ। ਇਸ ਤਰ੍ਹਾਂ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਸਰਕਾਰਾਂ ਨੇ। ਮਹਾਰਾਜ ਕਹਿੰਦੇ ਨੇ ਇਹ ਘਰ ਜਿਹੜਾ ਆਪਾਂ ਨੂੰ ਦਿੱਤਾ ਸਾਧ ਸੰਗਤ, ਇਹ ਬਹੁਤ ਵੱਡਾ ਘਰ ਹੈ। ਅਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਉ ਦੀਆ। ਜਿੱਥੇ ਬੇਅੰਤ ਆਨੰਦ ਹੈ ਅਤੇ ਕਿਸੇ ਕਿਸਮ ਦਾ ਸੋਗ ਫਿਕਰ ਬੀਆ ਹੁੰਦਾ ਉਤਪੰਨ ਨਹੀਂ ਹੁੰਦਾ। ਮਹਾਰਾਜ ਕਥਨ ਕਰਦੇ ਹੋ ਸਤਸੰਗਤ ਰੂਪੀ ਘਰ ਗੁਰਾਂ ਨੇ ਮੈਨੂੰ ਦਿੱਤਾ, ਅਕਾਲ ਪੁਰਖ ਨੇ ਆਪਾਂ ਨੂੰ ਸਤਸੰਗਤ ਬਖਸ਼ੀ ਹੈ, ਇਹੀ ਉਹਦਾ ਥਾਣਾ ਹੈ। ਭਾਵ ਜਿਵੇਂ ਥਾਣਾ ਬਣਿਆ ਹੁੰਦਾ, ਥਾਣਾ ਤੋਂ ਭਾਵ ਥਾਣਾ ਟਿਕਾਣਾ, ਅਕਾਲ ਪੁਰਖ ਦਾ ਥਾਣਾ ਕਿਹੜਾ ਹੈ? ਸਾਧ ਸੰਗਤ। ਅਗਮ ਰੂਪ ਕਾ ਮਨ ਮਹਿ ਥਾਣਾ, ਮਨ ਦੇ ਅੰਦਰ ਹੀ ਪਰਮੇਸ਼ਰ ਦਾ ਥਾਂ ਬਣਿਆ ਹੋਇਆ। ਗੁਰਪ੍ਰਸਾਦ ਕਿਨੇ ਵਿਰਲਾ ਜਾਣਨਾ, ਗੁਰਾਂ ਦੀ ਕਿਰਪਾ ਨਾਲ ਕੋਈ ਵਿਰਲਾ ਜਾਣਦਾ ਹੈ। ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਉਹ ਸਹਿਜ ਕਥਾ ਕਿ ਅੰਮ੍ਰਿਤ ਕੁੰਟਾ ਜਿਸੈ ਪ੍ਰਾਪਤ ਤਿਸ ਲੈ ਪਹੁੰਚਾ। ਅੰਮ੍ਰਿਤ ਕੁੰਟ ਉਹਨਾਂ ਨੂੰ ਮਿਲ ਜਾਂਦਾ ਜਿਨ੍ਹਾਂ ਦੇ ਕਰਮਾਂ 'ਚ ਲਿਖਿਆ ਹੁੰਦਾ, ਉਹ ਭਰ ਭਰ ਕੇ ਉੱਥੋਂ ਪੀਂਦੇ ਨੇ, ਬੁੱਕ ਭਾਂਡਾ ਭਰ ਕੇ ਪੀਂਦੇ ਨੇ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਕਬੀਰ ਜੀ ਕਹਿੰਦੇ ਨੇ ਜਿਹੜਾ ਸਤਸੰਗਤ ਦਾ ਸਰੋਵਰ ਹੈ ਇਹ ਨਾਮ ਰਸ ਦੇ ਨਾਲ ਲਭਾ ਲਭ ਕਾਹਣਿਆਂ ਤੱਕ ਭਰਿਆ ਪਿਆ, ਪਰ ਇਹਨੂੰ ਕੋਈ ਪੀ ਨਹੀਂ ਸਕਦਾ। ਕਿਉਂ ਪੀਂਦਾ ਕਿਉਂ ਨਹੀਂ ਜੀ ਕੋਈ? ਕਹਿੰਦੇ ਜਿਹਦੇ ਕਰਮ ਹੀ ਨਹੀਂ ਹੈਗੇ ਉਹਨੇ ਕਿੱਥੇ ਪੀਣਾ। ਕਰਮਾਂ ਵਾਲੇ ਸਮਰਥ ਕੁੰਟ ਦੇ ਵਿੱਚੋਂ ਆ ਕੇ ਗੁਰਾਂ ਦੇ ਸ਼ਬਦ ਦੀ ਵਿਚਾਰ ਪ੍ਰਾਪਤ ਕਰ ਸਕਦੇ ਨੇ। ਹੁਣ ਮਹਾਰਾਜ ਕਹਿੰਦੇ ਨੇ ਕਿ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਹੜਾ ਮਨ ਹੈ ਉਹ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਇਸ ਅੰਮ੍ਰਿਤ ਨੂੰ ਪੀਂਦਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ, ਅਕਾਲ ਪੁਰਖ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਘਰ ਦਿੱਤਾ ਸੰਗਤ, ਅਤੇ ਗੁਰੂ ਨਾਨਕ ਦੇਵ ਜੀ ਨੇ ਘਰ ਸਾਨੂੰ ਦਿੱਤਾ ਸੰਗਤ। ਸੰਗਤ ਵਿੱਚ ਆ ਕੇ ਕਹਿੰਦੇ ਕਿਸੇ ਕਿਸਮ ਦਾ ਸੋਗ ਫਿਕਰ ਨਹੀਂ ਹੁੰਦਾ, ਬੇਅੰਤ ਆਨੰਦ ਹੀ ਆਨੰਦ ਹੈ। ਹਰਖ ਅਨੰਤ ਸੋਗ ਨਹੀਂ ਵੀ ਆ, ਸੋ ਘਰ ਗੁਰੂ ਨਾਨਕ ਕਉ ਦੀਆ। ਉਹ ਸਾਨੂੰ ਬਖਸ਼ਿਸ਼ ਕਰਦੇ ਨੇ ਮਹਾਰਾਜ ਜੀ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਚ ਪੰਚਮ ਪਿਤਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਅੱਗੇ, ਕਵਨ ਰੂਪ ਤੇਰਾ ਆਰਾਧਾਂ, ਕਵਨ ਜੋਗ ਕਾਇਆਲੇ ਸਾਧਾਂ। ਹੁਣ ਬੇਨਤੀ ਕੀਤੀ ਹੈ ਵਾਹਿਗੁਰੂ ਮੈਂ ਤੇਰਾ ਕਿਹੜਾ ਰੂਪ ਆਰਾਧਨਾ ਕਰਾਂ, ਕਿਹੜਾ ਜੋਗ ਲੈ ਕੇ ਮੈਂ ਸਰੀਰ ਨੂੰ ਧਾਰਨਾ ਸਾਧਨਾ ਕਰਾਂ। ਵਿੱਚੋਂ ਹੀ ਜਵਾਬ ਮਹਾਤਮਾ ਦਿੰਦੇ ਨੇ ਕਿ ਸੱਤ ਚੇਤਨ ਆਨੰਦ ਸਰੂਪ ਨੂੰ ਆਰਾਧਨਾ ਕਰੋ, ਕਿਉਂਕਿ ਇਹ ਸਰੂਪ ਉਹਦਾ ਸਦਾ ਰਹਿਣ ਵਾਲਾ ਹੈ। ਜਿਹੜਾ ਸੱਤ ਚੇਤਨ ਆਨੰਦ ਸਰੂਪ ਹੈ ਉਹ ਸਦਾ ਰਹਿਣ ਵਾਲਾ ਹੈ, ਅਤੇ ਚਿੱਤ ਬਿਰਤੀ ਦਾ ਜਿਹੜਾ ਰੋਕਣਾ ਹੈ ਇਹੀ ਅਸਲ ਯੋਗ ਹੈ। ਇਹਦੇ ਦੁਆਰਾ ਇਸ ਸਰੀਰ ਨੂੰ ਸਾਧਨਾ ਕਰ, ਭਗਤੀ ਯੋਗ ਦੁਆਰਾ ਇਸ ਸਰੀਰ ਨੂੰ ਸਾਧਨਾ ਕਰ। ਕਵਨ ਗੁਣ ਜੋ ਤੁਝ ਲੈ ਗਾਵੋ, ਕਵਨ ਬੋਲ ਪਾਰ ਬ੍ਰਹਮ ਰਿਝਾਵੋ ਰਹਾਓ। 187 ਅੰਗ ਤੇ ਮਹਾਰਾਜ ਬਖਸ਼ਿਸ਼ ਕਰਕੇ ਦੱਸਦੇ ਨੇ ਉਹ ਕਿਹੜੇ ਗੁਣ ਨੇ ਜਿਨ੍ਹਾਂ ਨੂੰ ਲੈ ਕੇ ਮੈਂ ਆਪ ਜੀ ਦੇ ਜਸ ਨੂੰ ਗਾਉਣਾ ਕਰਾਂ। ਉਹ ਕਿਹੜੇ ਬੋਲ ਨੇ ਜਿਨ੍ਹਾਂ ਨਾਲ ਹੇ ਵਾਹਿਗੁਰੂ ਤੈਨੂੰ ਮੈਂ ਖੁਸ਼ ਕਰਾਂ? ਤੂੰ ਕੀ ਬੋਲਿਆ ਖੁਸ਼ ਹੁੰਦਾ? ਸਿੱਧਾਂ ਨੇ ਵੀ ਪੁੱਛਿਆ ਸੀ ਕਿ ਵਾਹਿਗੁਰੂ ਖੁਸ਼ ਕਿਵੇਂ ਹੁੰਦੇ ਨੇ, ਪ੍ਰਸੰਨ ਕਿਵੇਂ ਹੁੰਦੇ ਨੇ? ਸੋ ਮਹਾਰਾਜ ਕਹਿੰਦੇ ਉਹ ਕਿਹੜੇ ਗੁਣ ਨੇ? ਕਹਿੰਦੇ ਸਤ ਧਾਰਨਾ ਕਰੋ, ਸੰਤੋਖ ਧਾਰੋ, ਧੀਰਜ ਧਰਮ ਵਿਚਾਰ ਦਇਆ ਮਿੱਠ ਬੋਲਣਾ ਸੁਭਾਅ, ਸ਼ੁਭ ਗੁਣਾਂ ਨੂੰ ਗਾਉਣਾ ਕਰੋ, ਖਾਣਾ ਪੀਣਾ ਪਹਿਰਨਾ ਠੀਕ ਕਰੋ। ਕਿਉਂਕਿ ਉਹ ਜਿਹੜੇ ਬੋਲ ਬੋਲਣੇ ਨੇ ਉਹ ਮਿੱਠੇ ਬੋਲ ਨੇ, ਕਿਉਂਕਿ ਮਿੱਠੇ ਬੋਲਾਂ ਕਰਕੇ ਹੀ ਪਾਰ ਬ੍ਰਹਮ ਪ੍ਰਸੰਨ ਹੁੰਦਾ, ਉਹ ਆਪ ਬਹੁਤ ਮਿੱਠਾ ਬੋਲਦਾ। ਗੁਰੂ ਨਾਨਕ ਦੇਵ ਜੀ ਬਹੁਤ ਮਿਠਾਸ ਦੇ ਬਚਨ ਕਰਦੇ ਨੇ, ਮਿੱਠਾ ਬੋਲਣਾ ਵੀ ਬਹੁਤ ਅਕਾਲ ਪੁਰਖ ਨੂੰ ਭਾਉਂਦਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਆਉਂ ਸੰਭਲ ਥੱਕੇ ਜੀ ਉਹ ਕਦੇ ਨਾ ਬੋਲਿਆ ਕੌਰਾ, ਕਿਉਂਕਿ ਕੌਰਾ ਬੋਲਣਾ ਜਾਣਦਾ, ਪੂਰਨ ਭਗਵਾਨ ਹੈ, ਉਹ ਕਦੇ ਬੋਲਣਾ ਜਾਣਦਾ ਹੀ ਨਹੀਂ। ਕੌੜਾ ਹਮੇਸ਼ਾ ਹੀ ਉਹਨੇ ਮਿੱਠਾ ਬੋਲਣਾ, ਇਹੀ ਚੀਜ਼ ਬ੍ਰਹਮ ਗਿਆਨੀ 'ਚ ਹੁੰਦੀ, ਬਸ ਦੇਖਣ ਵਾਲੇ ਕੌੜ ਵਿੱਚ ਨਹੀਂ ਆਉਂਦੇ ਕਦੇ ਉਹ। ਸੋ ਮਹਾਰਾਜ ਫਰਮਾਉਂਦੇ ਨੇ ਅਕਾਲ ਪੁਰਖ ਨੂੰ ਰਿਝਾਉਣ ਦੇ ਬਹੁਤ ਸਾਰੇ ਪ੍ਰਸ਼ਨ ਜਗਿਆਸੂ ਕਰਦਾ ਹੈ। ਕਵਨ ਸੋ ਪੂਜਾ ਤੇਰੀ ਕਰੋ, ਕਵਨ ਸੋ ਵਿਦ ਜਿਤ ਭਵ ਜਲ ਤਰੋ, ਕਿਹੜੀ ਪੂਜਾ ਮੈਂ ਆਪ ਜੀ ਦੀ ਕਰਾਂ? ਕਹਿੰਦੇ ਮਾਨਸੀ ਪੂਜਾ ਕਰ, ਮਨ ਦੇ ਨਾਲ ਸਿਮਰਨ ਕਰ। ਉਹ ਕਿਹੜੀ ਵਿਧੀ ਹੈ ਜਿਸ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਕਰਾਂ? ਕਹਿੰਦੇ ਸੰਸਾਰ ਸਮੁੰਦਰ ਤੋਂ ਤਰਨ ਦੀ ਵਿਧੀ ਸ਼ਰਧਾ ਹੀ ਹੈ। ਮਨ ਦੇ ਅੰਦਰ ਜੇ ਸ਼ਰਧਾ ਕਰੇਗਾ ਤਾਂ ਤਰ ਜਾਏਗਾ, ਸ਼ਰਧਾ ਤੋੜੀ ਜਾਂਦਾ ਫਿਰ ਨਹੀਂ ਤਰੇਗਾ। ਜਿਨ੍ਹਾਂ ਨੇ ਸ਼ਰਧਾ ਕੀਤੀ ਹੈ ਉਹਨਾਂ ਨੂੰ ਵਾਹਿਗੁਰੂ ਨੇ ਪਾਰ ਲੰਘਾ ਦਿੱਤਾ। ਕਵਨ ਤਪ ਜਿਤ ਤਪੀਆ ਹੋਏ, ਕਵਨ ਸੋ ਨਾਮ ਹਉਮੈ ਮਲਖ ਹੋਏ। ਕਹਿੰਦੇ ਉਹ ਕਿਹੜਾ ਤਪ ਹੈ ਜਿਸ ਕਰਕੇ ਮੈਂ ਤਪੀਆ ਹੋਵਾਂ? ਕਹਿੰਦੇ ਭਾਈ ਗੁਰੂ ਦੀ ਸੇਵਾ ਅਸਲੀ ਤਪ ਹੈ, ਗੁਰ ਸੇਵਾ ਤਪਾਂ ਸਿਰ ਤਪਸਾਰ। ਉਹ ਕਿਹੜਾ ਨਾਮ ਹੈ ਜਿਸ ਨੂੰ ਜਪ ਕੇ ਹਉਮੈ ਰੂਪੀ ਮੈਲ ਨੂੰ ਦੂਰ ਕਰਾਂ? ਤੋ ਕਹਿੰਦੇ ਵਾਹਿਗੁਰੂ, ਵਾਹਿਗੁਰੂ ਸਤਨਾਮ, ਵਾਹਿਗੁਰੂ ਮੰਤਰ ਦਾ ਜਪਣਾ ਹੀ ਅਸਲ ਨਾਮ ਹੈ। ਕਿਰਤਮ ਨਾਮ ਕਥੇ ਤੇਰੇ ਜਿਹੇ ਬਾ, ਸਤਨਾਮ ਤੇਰਾ ਪਰਾ ਪੂਰਬਲਾ, ਸਤਨਾਮ। ਸੋ ਇਸ ਤਰ੍ਹਾਂ ਉਹਦੇ ਸੱਚੇ ਨਾਮ ਨੂੰ ਜਪ, ਜੋ ਗੁਰਾਂ ਨੇ ਗੁਰਮੰਤਰ ਦਿੱਤਾ ਉਹਦਾ ਅਭਿਆਸ ਕਰ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਦਾ ਜਾਪ ਕਰ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ, ਗੁਰਪ੍ਰਸਾਦ ਜਾਪਾ ਸਚ ਜੁਗਾ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਪੂਰਨ ਰੂਪ ਦੇ ਵਿੱਚ ਅਭਿਆਸ ਕਰ, ਕਿਉਂਕਿ ਇੱਕ ਵਾਰੀ ਦੋ ਇਹੋ ਜਿਹੇ ਗੱਲਾਂ ਸਾਹਮਣੇ ਆ ਜਾਂਦੀਆਂ ਤਾਂ ਪੂਰਾ ਪੜ੍ਹਿਆ। ਇੱਕ ਵਾਰ ਮਹਾਂਪੁਰਸ਼ ਆਏ ਕੈਨੇਡਾ ਦੇ ਵਿੱਚ, ਸੋ ਇੱਕ ਲੜਕੀ ਕਹਿਣ ਲੱਗੀ ਬਾਬਾ ਜੀ ਮੈਨੂੰ ਦੱਸੋ ਮਨ ਦੀ ਸ਼ਾਂਤੀ ਹੋਵੇ, ਘਰ ਦੀ ਸ਼ਾਂਤੀ ਹੋਵੇ, ਕੀ ਪਾਠ ਕਰਿਆ ਕਰੀ? ਕਹਿੰਦੇ ਮੂਲ ਮੰਤਰ ਦੀਆਂ ਪੰਜ ਮਾਲਾ ਕਰਿਆ ਕਰ। ਉਹ ਜਦੋਂ ਮਹਾਤਮਾ ਮੁੜ ਕੇ ਆਏ ਅਗਲੇ ਸਾਲ, ਉਹ ਕਹਿਣ ਲੱਗੇ ਹਾਂ ਭਾਈ ਮੂਲ ਮੰਤਰ ਕੀਤਾ? ਕਹਿੰਦੇ ਹਾਂ ਜੀ, ਪੰਜ ਮਾਲਾ ਕਰਦੀ ਸੀ ਰੋਜ਼। ਕਹਿੰਦੇ ਕਿੱਥੋਂ ਤੱਕ ਕਰਦੀ ਸੀ? ਕਹਿੰਦੇ ਕਿੱਥੋਂ ਤੱਕ ਕਿਵੇਂ? ਕਹਿੰਦੇ ਤੂੰ ਮੂਲ ਮੰਤਰ, ਕਹਿੰਦੇ ਤੁਸੀਂ ਕਿਹਾ ਸੀ ਮੂਲ ਮੰਤਰ ਦੀਆਂ ਪੰਜ ਮਾਲਾ ਕਰ, ਮੈਂ ਤਾਂ ਮੂਲ ਮੰਤਰ ਦੀਆਂ ਪੰਜ ਮਾਲਾ ਕੀਤੀਆਂ। ਕਹਿੰਦੇ ਕਿੱਥੋਂ ਤੱਕ ਕਰਦੀ ਸੀ? ਇੱਕ ਓਂਕਾਰ ਸਤਨਾਮ ਕਰਤਾ ਪੁਰਖ। ਕਹਿੰਦੀ ਇਹ ਨਹੀਂ ਮੈਨੂੰ ਪਤਾ, ਮੈਂ ਤਾਂ ਮੂਲ ਮੰਤਰ ਮੂਲ ਮੰਤਰ ਮੂਲ ਮੰਤਰ ਕਰੀ ਗਈ ਸਾਲ ਭਰ। ਸਾਰਿਆਂ 'ਚ ਬੜਾ ਹਾਸਾ ਪਿਆ ਵੀ ਇਹਨੂੰ ਮੂਲ ਮੰਤਰ ਦਾ ਹੀ ਨਹੀਂ ਪਤਾ। ਉਹਨੂੰ ਪੰਜ ਮਾਲਾ ਸਿਰਫ ਮੂਲ ਮੰਤਰ ਮੂਲ ਮੰਤਰ ਮੂਲ ਮੰਤਰ ਦੀਆਂ ਕਰ ਦਿੱਤੀਆਂ। ਇਸੇ ਪ੍ਰਕਾਰ ਕਿਸੇ ਮਹਾਤਮਾ ਨੇ ਕਿਸੇ ਨੂੰ ਕਿਹਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਭਾਈ ਜਪਿਆ ਕਰੋ। ਉਹ ਇੰਨੇ ਹੀ ਜਪਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਉਹ ਗਾਂਹ ਜਪ ਹੀ ਨਾ ਸਕੇ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ਼ਾਰੇ ਮਾਤਰ ਦੱਸੀਦਾ, ਪਰ ਉਹ ਦੇਖੋ ਕਿ ਨਾਨਕ ਹੋਸੀ ਵੀ ਸੱਚ ਤੱਕ ਅਭਿਆਸ ਕਰਨਾ, ਜਿਹਨੇ ਕਰਨਾ ਉਹਨ ਕਰਨਾ, ਜਿਹਨੇ ਨਹੀਂ ਕਰਨਾ ਉਹਨੇ ਕਰਨਾ ਹੀ ਨਹੀਂ, ਉਹਨੇ ਆਪਣੀਆਂ ਗੱਲਾਂ ਮਾਰੀ ਜਾਣੀਆਂ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ। ਜਿਹਨੂੰ ਦਿਆਲੂ ਸਤਿਗੁਰ ਦੇਵ ਜੀ ਕਿਰਪਾ ਦ੍ਰਿਸ਼ਟੀ ਕਰਕੇ ਮਿਲੇ ਨੇ, ਉਹਨੂੰ ਸ਼ੁਭ ਗੁਣ ਪੂਜਾ ਗਿਆਨ ਧਿਆਨ ਸਾਰੇ ਸਾਧਨ ਪ੍ਰਾਪਤ ਹੋਏ ਨੇ। ਅਤੇ ਮਹਾਰਾਜ ਕਥਨ ਕਰਦੇ ਨੇ ਕਿ ਉਹਦੀ ਸਾਰੀ ਕਮਾਈ ਕੀਤੀ ਹੋਈ ਸਫਲੀ ਹੋਈ ਹੈ। ਤਿਸ ਹੀ ਗੁਣ ਤਿੰਨ ਹੀ ਪ੍ਰਭ ਜਾਤਾ, ਉਹਦੇ ਹੀ ਗੁਣ ਧਾਰਨ ਕੀਤੇ ਹੋਏ ਸਫਲ ਨੇ, ਉਸੇ ਨੇ ਵਾਹਿਗੁਰੂ ਨੂੰ ਜਾਣ ਲਿਆ ਹੈ। ਜਿਸ ਕੀ ਮਾਨ ਲੇ ਸੁਖਦਾਤਾ ਰਹਾਉ ਦੂਜਾ, ਜਿਹਦੀ ਕੀਤੀ ਹੋਈ ਸੇਵਾ ਨੂੰ ਸੁੱਖਾਂ ਦਾ ਦਾਤਾ ਸੁੱਖਾਂ ਦੇ ਦੇਣ ਵਾਲਾ ਪਰਮਾਤਮਾ ਮਨਜ਼ੂਰ ਕਰ ਲੈਂਦਾ, ਉਹਦੀ ਕੀਤੀ ਹੋਈ ਸਾਰੀ ਹੀ ਸੇਵਾ ਗੁਣਾਂ ਦਾ ਧਾਰਨਾ ਸਭ ਸਫਲਾ ਹੋ ਜਾਂਦਾ। ਗੌੜੀ ਮਹੱਲਾ ਪੰਜਵਾ, ਆਪਣ ਤਨ ਨਹੀਂ ਜਾ ਕੋ ਗਰਬਾ, ਰਾਜ ਮਿਲਖ ਨਹੀਂ ਆਪਣ ਦਰਬਾ। ਸਤਿਗੁਰੂ ਕਹਿੰਦੇ ਨੇ ਰਹਾਉ ਦੀਆਂ ਪੰਕਤੀਆਂ ਚ, ਆਪਣ ਨਹੀਂ ਕਾ ਕੋ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ ਰਹਾਉ। ਜਦੋਂ ਤੇਰਾ ਆਪਣਾ ਕੁਛ ਹੈ ਹੀ ਨਹੀਂ ਤਾਂ ਕਾਹਦੇ ਵਾਸਤੇ ਇਹਨਾਂ ਨਾਲ ਉਲਝ ਰਿਹਾ? ਫਿਰ ਆਪਣਾ ਤਾਂ ਇੱਕ ਨਾਮ ਹੀ ਹੈ, ਉਹ ਅਸਾਂ ਨੇ ਸਤਿਗੁਰਾਂ ਕੋਲੋਂ ਪ੍ਰਾਪਤ ਕਰ ਲਿਆ ਹੈ, ਤੂੰ ਵੀ ਸਤਿਗੁਰਾਂ ਕੋਲੋਂ ਪ੍ਰਾਪਤ ਕਰ ਲੈ ਨਾਮ। ਆਪਣ ਤਨ ਨਹੀਂ ਜਾ ਕੋ ਗਰਬਾ, ਕਹਿੰਦੇ ਭਾਈ ਇਹ ਸਰੀਰ ਤੇਰਾ ਆਪਣਾ ਜਦੋਂ ਹੈ ਹੀ ਨਹੀਂ, ਫਿਰ ਇਹਦਾ ਤੂੰ ਹੰਕਾਰ ਕਿਉਂ ਕਰਦਾ? ਰਾਜ ਮਿਲਖ ਨਹੀਂ ਆਪਣ ਦਰਬਾ, ਰਾਜ ਭਾਗ ਮਿਲਖ ਹੁੰਦੀਆਂ ਜਗੀਰਾਂ ਤੇ ਧਨ ਵੀ ਆਪਣਾ ਨਹੀਂ ਹੈ, ਫਿਰ ਇਹਦਾ ਹੰਕਾਰ ਕਾਹਦਾ ਤੈਨੂੰ? ਸੋਤ ਬਨਤਾ ਆਪਣ ਨਹੀਂ ਭਾਈ, ਇਸ਼ਟ ਮੀਤ ਆਪ ਬਾਪ ਨਾ ਮਾਈ, ਪੁੱਤਰ ਇਸਤਰੀ ਭਰਾ ਇਹ ਵੀ ਆਪਣੇ ਨਹੀਂ ਹਨ। ਇਸ਼ਟ ਹੁੰਦਾ ਪਿਆਰੇ ਮਿੱਤਰ, ਪਿਓ ਅਤੇ ਮਾਤਾ, ਇਹ ਵੀ ਆਪਣੇ ਨਹੀਂ ਹਨ। ਸੋਇਨਾ ਰੂਪਾ ਫੁਨ ਨਾਹੀ ਨਹੀਂ ਦਾਮ, ਹੈ ਵਰ ਗੈ ਵਰ ਆਪਣ ਨਹੀਂ ਕਾਮ। ਸੋਨਾ ਹੋਇਆ ਚਾਂਦੀ ਹੋਈ, ਫੁਨ ਦਾਮ ਅਤੇ ਦਮੜੇ ਜਾਣੇ ਰੁਪਈਏ, ਇਹ ਵੀ ਤੇਰੇ ਨਹੀਂ ਹਨ। ਹੈ ਵਰ ਹੁੰਦਾ ਸ੍ਰੇਸ਼ਟ ਘੋੜੇ ਤੇ ਗੈ ਵਰ ਹੁੰਦਾ ਸ੍ਰੇਸ਼ਟ ਹਾਥੀ, ਇਹ ਵੀ ਤੇਰੇ ਆਪਣੇ ਕੰਮ ਨਹੀਂ ਆਉਣ ਵਾਲੇ ਹਨ। ਕਹੋ ਨਾਨਕ ਜੋ ਗੁਰਬਖਸ਼ ਮਿਲਾਇਆ, ਤਿਸਕਾ ਸਭ ਕਿਛ ਜਿਸਕਾ ਹਰ ਰਾਇਆ। ਮਹਾਰਾਜ ਕਥਨ ਕਰਦੇ ਜੀ ਨੂੰ ਗੁਰਦੇਵਾਂ ਨੇ ਕਿਰਪਾ ਕਰਕੇ ਬਖਸ਼ ਕੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ, ਇਹਨਾਂ ਚੀਜ਼ਾਂ ਤੋਂ ਪਿੱਛੇ ਕਰਕੇ ਇਹਨਾਂ ਨੂੰ ਹਟਾ ਦਿੱਤਾ। ਇਹ ਭੱਜੀਆਂ ਨਹੀਂ ਚੱਲੀਆਂ, ਕਿਤੇ ਰਹਿੰਦੀਆਂ ਨਾਲ ਹੀ ਨੇ। ਜੇ ਆਪਾਂ ਕਹੀਏ ਮੈਂ ਇਹਨੂੰ ਛੱਡ ਦਿਆਂਗਾ, ਫਿਰ ਪਤਾ ਨਹੀਂ ਚੱਲੀਆਂ ਜਾਣਗੀਆਂ। ਆਪਣੀ ਪਰਾਲਬਧ ਕਿਤੇ ਵੀ ਨਹੀਂ ਜਾਂਦੀ, ਆਪਣੀ ਪਰਾਲਬਧ ਆਪਣੇ ਨਾਲ ਹੀ ਹੈ। ਪਰ ਜਿਹਨੂੰ ਗੁਰਦੇਵ ਪਿਤਾ ਨੇ ਬਖਸ਼ ਕੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ, ਉਹਦਾ ਸਭ ਕੁਝ ਸਫਲਾ ਹੈ। ਜਿਸ ਬੰਦੇ ਦਾ ਵਾਹਿਗੁਰੂ ਪਰਮਾਤਮਾ ਜੋ ਰਾਜਾ ਹੈ, ਰਾਏ ਪ੍ਰਕਾਸ਼ ਰੂਪ ਹੈ, ਸਵਾਮੀ ਬਣ ਗਿਆ ਜਿਹਦਾ, ਉਹਦਾ ਸਾਰਾ ਕੁਝ ਹੀ ਸਫਲਾ ਹੋਇਆ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਚ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਨੇ ਮਹਾਰਾਜ। ਮੇਰੇ ਦੁੱਖ ਕਿਵੇਂ ਲਹਿ ਜਾਣ, ਸਾਰੇ ਦੁੱਖ ਬੜੇ ਲੱਗੇ ਹੋਏ ਨੇ। ਸਤਿਗੁਰੂ ਕਹਿੰਦੇ ਇਹ ਤਾਂ ਗੁਰੂ ਦੀ ਕਿਰਪਾ ਨਾਲ ਹੀ ਲੱਥਣੇ ਨੇ। ਗੁਰਕੇ ਚਰਨ ਉੱਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਜਦੋਂ ਮੇਰੇ ਮੱਥੇ ਪਰ ਜਾਂ ਸਿਰ ਪਰ ਗੁਰਾਂ ਦੇ ਚਰਨ ਛੋਹੇ, ਜਦੋਂ ਮੈਂ ਮੱਥਾ ਟੇਕਿਆ ਗੁਰਾਂ ਨੂੰ, ਗੁਰਾਂ ਦੇ ਚਰਨਾਂ ਪਰ ਜਦ ਮੇਰੇ ਮੱਥੇ ਨੇ ਝੁਕਣਾ ਕੀਤਾ, ਮੱਥਾ ਟੇਕਿਆ, ਜਦੋਂ ਪ੍ਰਤੱਖ ਵੀ ਗੁਰੂ ਦੇ ਚਰਨ ਮੇਰੇ ਮਸਤਕ ਤੇ ਵਸ ਗਏ, ਵਾਹਿਗੁਰੂ ਮੰਤਰ ਰੂਪ ਹੋ ਕੇ ਇੱਕ ਓੰਕਾਰ ਹੋ ਕੇ, ਉਸ ਕਰਕੇ ਮੇਰੇ ਸਾਰੇ ਦੁੱਖ ਦੂਰ ਹੋ ਗਏ। ਮੱਥਾ ਟੇਕੋ ਬਈ, ਦੁੱਖ ਦੂਰ ਹੁੰਦੇ ਨੇ, ਮਹਾਰਾਜ ਕਹਿੰਦੇ ਨੇ। ਐਨ ਚਰਨਾਂ ਨੂੰ ਜਾਣ ਕੇ ਕਿ ਚਰਨਾਂ ਤੇ ਮੱਥਾ ਟੇਕ ਰਿਹਾ ਹਾਂ ਮੈਂ, ਫਿਰ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਪਿਆਰ ਨਾਲ, ਗੁਰੂ ਦੇ ਚਰਨ ਹਮੇਸ਼ਾ ਮੇਰੇ ਮਸਤਕ ਚ ਵਸੇ ਰਹਿਣ, ਗੁਰੂ ਦੇ ਪ੍ਰਤੱਖ ਚਰਨਾਂ ਦਾ ਧਿਆਨ ਧਰੋ, ਮਸਤਕ ਚ ਵਸ ਜਾਣ, ਪ੍ਰਤੱਖ ਵਾਹਿਗੁਰੂ ਮੰਤਰ ਮਸਤਕ ਤੇ ਦਿਖੇ। ਪ੍ਰਤੱਖ ਇੱਕ ਓੰਕਾਰ ਗੁਰਮੁਖਾਂ ਨੂੰ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਗੁਰਮੁਖਾਂ ਦੇ ਸਾਰੇ ਦੁੱਖ ਮਹਾਰਾਜ ਕਹਿੰਦੇ ਲੱਥ ਜਾਂਦੇ ਨੇ। ਸਤਿਗੁਰ ਆਪਣੇ ਕਉ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ ਰਹਾਉ। ਮੈਂ ਆਪਣੇ ਸਤਿਗੁਰਾਂ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਵਾਂ, ਜਿਨ੍ਹਾਂ ਦੀ ਕਿਰਪਾ ਨਾਲ ਆਪਣੇ ਸਰੂਪ ਨੂੰ ਜਾਣ ਕੇ ਬੜੇ ਆਨੰਦ ਨੂੰ ਭੋਗਿਆ। ਆਤਮ ਚੀਨ ਹੁੰਦਾ ਆਤਮਾ ਨੂੰ ਜਾਣਨਾ, ਪਰਮ ਰੰਗ ਮਾਨੀ ਹੁੰਦਾ ਬੜੇ ਆਨੰਦ ਨੂੰ ਮਾਣਿਆ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਆਪ, ਚਰਨ ਰੇਣ ਗੁਰ ਕੀ ਮੁੱਖ ਲਾਗੀ, ਅੰਗ ਬੁੱਧ ਤਿੰਨ ਸਗਲ ਤੇ ਆਗੀ। ਗੁਰਾਂ ਦੇ ਚਰਨਾਂ ਦੀ ਰੇਣ ਹੁੰਦੀ ਧੂੜ, ਜਿਹਦੇ ਮੱਥੇ ਤੇ ਲੱਗੀ ਹੈ, ਮੂੰਹ ਤੇ ਲੱਗੀ ਹੈ, ਕਿਰਪਾ ਹੋਈ ਹੈ, ਕਿਉਂਕਿ ਚਰਨਾਂ ਵਿੱਚ ਬਹੁਤ ਸ਼ਕਤੀ ਹੈ ਤੇ ਧੂੜੀ ਹੋਰ ਵੀ ਜ਼ਿਆਦਾ ਸ਼ਕਤੀ। ਉਹਨੇ ਹੰਗਤਾਂ ਵਾਲੀ ਸਾਰੀ ਬੁੱਧੀ ਤਿਆਗ ਹੀ ਦਿੱਤੀ। ਜਦੋਂ ਤੱਕ ਹੰਗਤਾ ਨਹੀਂ ਜਾਂਦੀ ਉਦੋਂ ਤੱਕ ਗੱਲ ਨਹੀਂ ਬਣਦੀ। ਕਈਆਂ ਦੀ ਹੰਗਤਾ ਜਾਂਦਿਆਂ ਨੂੰ 100 ਸਾਲ ਵੀ ਲੱਗ ਸਕਦਾ, ਕਈ ਨੂੰ 100 ਦਿਨ ਵੀ ਲੱਗ ਸਕਦਾ, ਕਈਆਂ ਨੂੰ 100 ਮਿੰਟ ਵੀ। ਗੁਰੂ ਸਾਹਿਬ ਨੇ ਹੰਗਤਾ ਦੂਰ ਕਰਨੀ ਹੈ ਬੰਦੇ ਦੀ। ਜਦੋਂ ਹੰਗਤਾ ਦੂਰ ਹੋ ਗਈ, ਮੈਂ ਕੁਛ ਵੀ ਨਹੀਂ, ਜਦੋਂ ਬਿਲਕੁਲ ਢੈਲਾ ਹੋ ਜਾਂਦਾ ਬੰਦਾ, ਅੱਛਾ ਮਹਾਰਾਜ ਸਾਡਾ ਤਾਂ ਕੋਈ ਜ਼ੋਰ ਨਹੀਂ ਹੈ ਜੀ, ਜਦੋਂ ਪਰਮਾਤਮਾ ਦੇਖਦੇ ਨੇ ਆਪਣਾ ਸਾਰਾ ਬਲ ਲਾ ਕੇ ਹਾਰ ਹੰਭ ਕੇ ਬੈਠ ਗਿਆ ਹੁਣ, ਔਰ ਉਹ ਕਹਿੰਦਾ ਅੱਛਾ ਜੀ ਤੁਹਾਡੀ ਹੋਊਗੀ ਖੁਸ਼ੀ, ਕਿਰਪਾ ਕਰ ਦਿਓ, ਮੈਂ ਤਾਂ ਆਪਣਾ ਜ਼ੋਰ ਲਾ ਕੇ ਬੈਠ ਗਿਆ। ਸਤਿਗੁਰੂ ਕਹਿੰਦੇ ਹੁਣ ਇਹਨੇ ਆਪਣਾ ਜ਼ੋਰ ਛੱਡ ਦਿੱਤਾ, ਤੇਰਾ ਜ਼ੋਰ ਤੇਰੀ ਮਨ ਟੇਕ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਮਹਾਰਾਜ ਕਹਿੰਦੇ ਹੁਣ ਉਹ ਜਦੋਂ ਆਪਣਾ ਜ਼ੋਰ ਛੱਡ ਕੇ ਬੈਠ ਗਿਆ ਹੈ, ਫਿਰ ਆਉਂਦੇ ਨੇ ਮਹਾਰਾਜ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਹਜ਼ੂਰ ਸਾਹਿਬ। ਜਦੋਂ ਦੱਖਣੀਆਂ ਨੇ ਝਗੜਾ ਝੁਗੜਾ ਕੀਤਾ, ਬਾਬਾ ਜੀ ਚੱਲ ਪਏ ਵਾਪਸ ਸਟੇਸ਼ਨ ਤੇ ਆ ਕੇ ਬੈਠ, ਉੱਥੇ ਇੱਕ ਇਮਲੀ ਦਾ ਦਰਖਤ ਲੱਗਿਆ ਹੋਇਆ, ਉਹਦੇ ਥੱਲੇ ਆ ਕੇ ਬੈਠ ਗਏ, ਸਮਾਧੀ ਲਾ ਕੇ ਪੁੱਛਿਆ, ਕਹਿੰਦੇ ਗੱਡੀ ਟ੍ਰੇਨ ਹਲੇ 12 ਵਜੇ ਆਉਣੀ ਹੈ। ਬਾਬਾ ਜੀ ਬੈਠੇ ਨੇ, ਅੱਖਾਂ 'ਚ ਜਲ ਜਾਂਦਾ, ਬਰਾਕ ਕਰਦੇ ਨੇ, ਆਏ ਸੀ ਸੇਵਾ ਕਰਨ ਪਰ ਸੇਵਾ ਸਾਨੂੰ ਕਰ ਨਹੀਂ ਦਿੱਤੀ ਇਹਨਾਂ ਨੇ। ਜਦੋਂ ਟ੍ਰੇਨ ਦੇ ਆਉਣ ਦਾ ਵਕਤ ਨੇੜੇ ਸੀ, ਉਸ ਵਕਤ ਸਮਾਧੀ ਦੀਨ ਬੈਠਿਆਂ ਦੇ ਸਿਰ ਪਰ ਕਿਸੇ ਨੇ ਹੱਥ ਰੱਖ ਦਿੱਤਾ, ਆਵਾਜ਼ ਦਿੰਦੇ ਨੇ ਭਾਈ ਨਿਧਾਨ ਸਿੰਘ ਜਾਣਾ ਨਹੀਂ ਇੱਥੋਂ, ਇੱਥੇ ਹੀ ਰਹਿਣਾ, ਇੱਥੇ ਬੜੇ ਬੜੇ ਲੰਗਰ ਲਾਉਣੇ ਆ ਤੂੰ। ਜਦ ਨੇਤਰ ਖੋਲਦੇ ਨੇ, ਬਾਜਾਂ ਵਾਲੇ ਖੜ੍ਹੇ ਨੇ, ਘੋੜਾ ਕੋਲ ਖੜ੍ਹਾ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤੰਗ ਬਹੁਤ ਕਰਦੇ ਨੇ, ਸਤਿਗੁਰੂ ਕਹਿੰਦੇ ਕੁਛ ਨਹੀਂ ਕਰਨਗੇ, ਤੂੰ ਹੌਂਸਲਾ ਰੱਖ। ਮਹਾਰਾਜ ਇੱਥੇ ਕੁਛ ਸੰਗਤ ਨੂੰ ਛਕਾਉਣ ਨੂੰ ਹੈ ਹੀ ਨਹੀਂ, ਛੋਲਿਆਂ ਦੀ ਇੱਕ ਬੋਰੀ ਲਿਆਂਦੀ ਸੀ, ਉਹ ਮੁੱਕ ਗਈ ਮੇਰੀ, ਵਰਤਾ ਦਿੱਤੀ। ਸਤਿਗੁਰੂ ਕਹਿੰਦੇ ਇੱਥੋਂ ਬਹੁਤ ਸੰਗਤ ਆਊਗੀ ਪੰਜਾਬ ਤੋਂ, ਬਹੁਤ ਕਣਕ ਆਊਗੀ ਤੇਰੇ ਕੋਲ, ਬਹੁਤ ਲੰਗਰ ਆਊਗਾ, ਤੂੰ ਸ਼ੁਰੂ ਕਰ। ਮਹਾਰਾਜ ਮੇਰੇ ਕੋਲ ਪੈਸਾ ਨਹੀਂ ਕੋਈ, ਕਿੱਥੋਂ ਸ਼ੁਰੂ ਕਰਾਂ? ਮਹਾਰਾਜ ਕਹਿਣ ਲੱਗੇ ਖੀਸਾ ਮੇਰਾ ਹੱਥ ਤੇਰਾ, ਜਿੰਨਾ ਮਰਜ਼ੀ ਵਰਤੀ ਜਾ। ਇਸੇ ਤਰ੍ਹਾਂ ਮਹਾਰਾਜ ਦੀ ਕਿਰਪਾ ਨਾਲ ਲੰਗਰ ਸਾਹਿਬ ਦੇ ਵਿੱਚ ਬਾਬਾ ਨਿਧਾਨ ਸਿੰਘ ਜੀ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਹੋਏ। ਬਾਬਾ ਹਰਨਾਮ ਸਿੰਘ ਦੇ ਦਰਸ਼ਨ ਅਸੀਂ ਕੀਤੇ ਨੇ ਬਹੁਤ ਸਾਲ, ਬਹੁਤ ਪਿਆਰ ਨਾਲ ਜਿਹਨਾਂ ਲੰਗਰ ਵਰਤਾਇਆ, ਮਾਇਆ ਦੀ ਕਮੀ ਨਹੀਂ ਸੀ ਰਹਿੰਦੀ ਉੱਥੇ। ਬਾਬਾ ਜੀ ਦਾ ਜਿਹੜਾ ਕਮਰਾ ਸੀ ਅੰਦਰਲਾ, ਉਸ ਕਮਰੇ ਦੇ ਵਿੱਚ ਲੱਖਾਂ ਰੁਪਇਆ ਪਿਆ ਹੁੰਦਾ ਸੀ, ਤੈਹਾਂ ਲੱਗੀਆਂ ਹੁੰਦੀਆਂ ਸੀ ਬੈਂਕਾਂ ਵਾਂਗੂ, ਇੰਨਾ ਸੋਨਾ ਪਿਆ ਹੁੰਦਾ ਸੀ ਅੰਦਰ। ਬਾਬਾ ਜੀ ਕਹਿੰਦੇ ਇਹ ਸਭ ਕਲਗੀਆਂ ਵਾਲੇ ਦਾ ਖੀਸਾ ਹੈ, ਅਸੀਂ ਵਰਤੀ ਜਾਂਦੇ, ਇਹ ਮੁੱਕਦਾ ਹੀ ਨਹੀਂ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਉਹਨਾਂ ਨੇ ਆਪ ਹੀ ਸਾਨੂੰ ਦਿੱਤਾ, ਸਾਰਾ ਕੁਝ ਬਖਸ਼ਿਸ਼ ਕੀਤਾ, ਗੁਰੂ ਦੀ ਕਿਰਪਾ ਹੋਈ ਹੈ। ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮਤਾ ਤੇ ਮੋਹ ਡੀਠਾ। ਗੁਰਾਂ ਦਾ ਉਪਦੇਸ਼ ਮੇਰੇ ਮਨ ਵਿੱਚ ਬੜਾ ਹੀ ਪਿਆਰਾ ਲੱਗਦਾ, ਕਿਉਂਕਿ ਉਹ ਮੇਰੇ ਹਿੱਤ ਦਾ ਉਪਦੇਸ਼ ਕਰਦੇ ਨੇ, ਮੈਨੂੰ ਚੰਗਾ ਉਪਦੇਸ਼ ਕਰਦੇ ਨੇ, ਕਦੇ ਗਲਤ ਗਾਈਡ ਨਹੀਂ ਕਰਦੇ ਸਤਿਗੁਰੂ, ਜਦੋਂ ਵੀ ਚੰਗਾ ਹੀ ਉਪਦੇਸ਼ ਦਿੰਦੇ ਨੇ ਸਾਨੂੰ। ਉਸੇ ਕਰਕੇ ਮੈਂ ਪਾਰ ਬ੍ਰਹਮ ਨੂੰ ਸਾਰੇ ਕਿਤੇ ਪਾਰ ਬ੍ਰਹਮ ਨੂੰ ਪਰਿਪੂਰਨ ਜਾਣ ਲਿਆ, ਡੀਠਾ ਦੇਖਿਆ ਹੈ, ਕਿਉਂਕਿ ਮੈਨੂੰ ਉਹਨਾਂ ਨੇ ਉਪਦੇਸ਼ ਕੀਤਾ ਕਿ ਦੇਖ ਸਾਰੇ ਕਿਤੇ ਪਾਰ ਬ੍ਰਹਮ ਹੈ, ਤੇਰੇ ਹਿਰਦੇ ਵਿੱਚ ਵੀ ਹੈ, ਤਿੰਨਾਂ ਲੋਕਾਂ 'ਚ ਵਿਆਪਕ, ਮੈਨੂੰ ਗੁਰੂ ਸਾਹਿਬ ਨੇ ਦੱਸਿਆ ਹੈ। ਕਹਿੰਦੇ ਮੈਂ ਉਸੇ ਨੂੰ ਹੀ ਮਨ 'ਚ ਧਾਰ ਕੇ ਗੁਰਮੰਤਰ ਦਾ ਅਭਿਆਸ ਕਰਦਾ ਗਿਆ ਵਾਹਿਗੁਰੂ ਨੂੰ ਵਿਆਪਕ ਜਾਣ ਕੇ, ਤੇ ਹੁਣ ਕਹਿੰਦੇ ਮੈਨੂੰ ਸਾਰੇ ਕਿਤੇ ਉਹ ਵਿਆਪਕ ਹੀ ਨਜ਼ਰ ਆ ਰਿਹਾ। ਗੁਰ ਸੁਖਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਗੁਰੂ ਸੁਖ ਦਾ ਦਾਤਾ ਹੈ, ਤੇ ਗੁਰੂ ਹੀ ਕਰਤਾਰ ਪਰਮੇਸ਼ਰ ਦਾ ਸਰੂਪ ਹੈ, ਵੱਖਰਾ ਨਹੀਂ ਹੈ ਉਹਦੇ ਤੋਂ। ਮਹਾਰਾਜ ਕਥਨ ਕਰਦੇ ਨੇ ਕਿ ਗੁਰੂ ਮੇਰੇ ਜੀ ਪ੍ਰਾਣ ਦਾ ਆਸਰਾ ਰੂਪ ਹੈ। ਸਤਿਗੁਰੂ ਮਹਾਰਾਜ ਮੈਨੂੰ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਉਹ ਮੈਨੂੰ ਆਪਣਾ ਆਸਰਾ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪੰਜਵਾ, ਰੇ ਮਨ ਮੇਰੇ ਤੂੰ ਤਾਂ ਕਉ ਆਹੇ, ਜਾ ਕੈ ਊਣਾ ਕਛ ਹੂ ਨਾਹੇ। ਮਹਾਰਾਜ ਕਹਿੰਦੇ ਮੇਰੇ ਮਨ ਤੂੰ ਉਸ ਪਰਮਾਤਮਾ ਨੂੰ ਆਹੇ ਦਾ ਅਰਥ ਹੁੰਦਾ ਚਾਹੁਣਾ ਕਰ, ਰੇ ਮਨ ਮੇਰੇ ਤੂੰ ਤਾਂ ਕਉ ਆਹੇ, ਆਹੇ ਦਾ ਅਰਥ ਹੈ ਚਾਹੁਣਾ ਕਰ, ਜਾ ਕੇ ਊਣਾ ਕਛੂ ਨਾ, ਜਿਹਦੇ ਪਾਸ ਕਿਸੇ ਪਦਾਰਥ ਦੀ ਊਣਤਾ ਨਹੀਂ, ਕਿਸੇ ਪਦਾਰਥ ਦੀ ਕਮੀ ਨਹੀਂ ਹੈ, ਤੂੰ ਉਹਨੂੰ ਚਾਹੁਣਾ ਕਰ। ਕਿਉਂ ਤੂੰ ਇੱਧਰ ਉੱਧਰ ਡੋਲਦਾ ਮਨ ਨੂੰ, ਡਲਾਉਣਾ ਆਪਣੇ ਨੂੰ। ਹਰ ਸਾ ਪ੍ਰੀਤਮ ਕਰ ਮਨ ਮੀਤ, ਪ੍ਰਾਣ ਆਧਾਰ ਰੱਖੋ ਸਦ ਚੀਤ ਰਹਾਓ। ਇਹ ਮਿੱਤਰ ਤੂੰ ਮੇਰੇ ਮਨਾ, ਤੂੰ ਮੇਰਾ ਮਿੱਤਰ ਹੈ, ਤੈਨੂੰ ਮੈਂ ਸਿੱਖਿਆ ਦਿੰਦਾ ਕਿ ਉਹ ਹਰੀ ਨੂੰ ਤੂੰ ਆਪਣਾ ਪ੍ਰੀਤਮ ਬਣਾ ਲੈਣਾ ਕਰ। ਤੂੰ ਪ੍ਰੀਤਮ ਕਿਸ ਨੂੰ ਬਣਾਈ ਫਿਰਦਾ, ਹੋਰਾਂ ਨੂੰ ਪ੍ਰੀਤਮ ਬਣਾਈ ਫਿਰਦਾ ਆਪਣਾ, ਹੋਰ ਆਪਣਾ ਕਿਹੜਾ ਪ੍ਰੀਤਮ ਹੈ? ਇੱਥੇ ਕੋਈ ਪ੍ਰੀਤਮ ਨਹੀਂ ਹੈ, ਸਭ ਮਤਲਬੀ ਲੋਕ ਨੇ ਇਹ।
ਜਿਹਨੂੰ ਮਤਲਬ ਹੁੰਦਾ ਉਹੀ ਆਉਂਦਾ ਹੈ, ਜਿਹਨੂੰ ਕੋਈ ਕੰਮ ਹੁੰਦਾ ਉਹੀ ਕਹਿੰਦਾ। ਦੁਨੀਆਂ ਦੇ ਅੰਦਰ ਸਤਿਗੁਰੂ ਕਹਿੰਦੇ ਸਿਰਫ ਪ੍ਰੀਤਮ ਹੈ ਤਾਂ ਵਾਹਿਗੁਰੂ, ਪ੍ਰੀਤਮ ਹੈ ਤਾਂ ਸਤਿਗੁਰੂ, ਇਹੀ ਮਿੱਤਰ ਹੈ ਆਪਣਾ, ਜੋ ਪ੍ਰਾਣਾਂ ਦਾ ਆਸਰਾ ਹੈ ਉਹ ਚਿੱਤ ਵਿੱਚ ਤੇਰੇ ਸਦਾ ਚੇਤੇ ਰੱਖ ਬਸ, ਅਤੇ ਉਹੀ ਹੈ, ਬਾਕੀ ਤਾਂ ਕੁਛ ਵੀ ਨਹੀਂ। ਬਾਕੀ ਤਾਂ ਆਪਾਂ ਦੁਨੀਆਂ ਦੇ ਨਾਲ ਬਸ ਠਾਠਾ ਬਾਗਾ ਕਰਨਾ, ਆਪਣਾ ਮੇਰਾ ਆਪਣਾ ਕੋਈ ਨਹੀਂ ਹੈ ਦੁਨੀਆਂ 'ਚ, ਸਿਰਫ ਪਰਮਾਤਮਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਰੇ ਮਨ ਮੇਰੇ ਤੂੰ ਤਾ ਕਉ ਸੇਵ ਆਦਿ ਪੁਰਖ ਅਪਰਮ ਪਰਦੇਵ। ਇਹ ਮੇਰੇ ਮਨਾ ਤੂੰ ਉਸ ਵਾਹਿਗੁਰੂ ਦੀ ਸੇਵਾ ਕਰਿਆ ਕਰ ਜੋ ਦੇਵ ਤੋਂ ਭਾਵ ਪ੍ਰਕਾਸ਼ ਸਰੂਪ ਹੈ, ਜੋ ਪ੍ਰਕਾਸ਼ ਰੂਪ ਪਰਮਾਤਮਾ ਸਭ ਪੁਰਖਾਂ ਦਾ ਵੀ ਆਦਿ ਰੂਪ ਹੈ ਅਤੇ ਅਪਰੰਪਰ ਬ੍ਰਹਮ ਆਦਿਕ ਦੇਵਤਿਆਂ ਤੋਂ ਵੀ ਪਰੇ ਹੈ, ਜੋ ਸਾਰਿਆਂ ਤੋਂ ਵੱਡਾ ਹੈ, ਵਿਆਪਕ ਹੈ। ਜੋ ਇਸ ਉੱਪਰ ਮਨ ਕਰ ਤੂੰ ਆਸਾ ਆਦਿ ਜੁਗਾਦ ਜਾ ਕਾ ਪਰਵਾਸਾ। ਇਹ ਮੇਰੇ ਮਨ ਤੂੰ ਉਸ ਵਾਹਿਗੁਰੂ ਉੱਪਰ ਆਸ ਰੱਖ ਤਾਂ ਜਿਸ ਦਾ ਆਦਿ ਜੁਗਾਦ ਹੁੰਦਾ ਸਦਾ ਸਦਾ, ਸਾਰਿਆਂ ਨੂੰ ਭਰੋਸਾ ਹੈ, ਪਿੱਛੇ ਵੀ ਭਰੋਸਾ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੋਵੇਗਾ। ਜਾ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰ ਮਿਲ ਸੋਏ। ਜਿਸ ਪਰਮਾਤਮਾ ਦੀ ਪ੍ਰੀਤੀ ਕਰਕੇ ਜੀਵ ਨੂੰ ਹਮੇਸ਼ਾ ਹੀ ਸੁੱਖ ਪ੍ਰਾਪਤ ਹੁੰਦਾ ਹੈ। ਮਹਾਰਾਜ ਕਥਨ ਕਰਦੇ ਨੇ, ਗੁਰਾਂ ਨਾਲ ਮਿਲ ਕੇ ਅਸੀਂ ਉਹਨੂੰ ਗਾਉਂਦੇ ਹਾਂ, ਕਹਿੰਦੇ ਅਸੀਂ ਗਾਉਂਦੇ ਹਾਂ ਤਾਂ ਤੁਸੀਂ ਵੀ ਗਾਓ ਭਾਈ, ਸੰਗਤ ਵਿੱਚ ਮਿਲ ਕੇ, ਅਤੇ ਉਹਦੇ ਭਾਣੇ ਅੰਦਰ ਰਿਹਾ ਕਰੋ। ਉਹ ਜੋ ਕਰਦਾ ਹੈ ਉਹੀ ਠੀਕ ਹੈ, ਆਪਾਂ ਉਹਦੇ ਭਾਣੇ ਅੰਦਰ ਰਹਿ ਕੇ ਇਸ ਤਰ੍ਹਾਂ ਬੇਨਤੀ ਕਰੀਏ।